कच्चो कंचन भयो शब्द गुर श्रवण सुनियो बिखते अमृत होयो नाम सतगुर मुख बणियो लोयो होयो लाल नदर सतगुर जद थारे पाहन मानक करे ज्ञान गुर कहो बिचारे काटो श्रीखंड सतगुर की दुख दरिद्र तिन के गय सतगुर चरण जिन परसिया से पस परेत सुर नर भय प्यारे जी पशु प्रेतों देवते करे प्यारे जी पशु प्रेतों देवते करे पशु प्रेतों देवते करे प्यारे जी पशु प्रेतों देवते करे
प्यारे जी पशु प्रेतों देवते करे प्यारे जी पशु प्रेतों देवते करे
पूरे सतगुर की वड्याई पूरे सतगुर की वड्याई
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 पूरे सतगुर की वड्याई पूरे सतगुरां दी वड्याई
पूरे सतगुर दी वड्याई पूरे सतगुरां दी वड्याई
प्यारे जी पशु प्रेतों देव करे प्यारे ओ पशु प्रेतों देव करे
Oh,
पशु परेत मुगद को तारे पाहण पारे उतारे नानक दास तेरी शरण आई सदा सदा बलवार वाहिगुरु जी का खालसा वाहिगुरु जी की फतेह। परम सत्कार योग गुरु रूप साध संगत साहब श्री गुरु ग्रंथ साहब महाराज जी दी सर्ब सांझी बाणी खत्री ब्राह्मण सूद वैस उपदेश चौं वर्णा को संज कोई बोले राम राम कोई खुदाए कोई सेवे गोसैया कोई अल्लाहे सारे संसार दे कल्याण करन वास्ते तुरकी बाणी आई तिन सगली चिंत मिटाई। इस बाणी विच सतगुरां ने फरमान कीता है कि संगत विच आके सतगुरां दी शरण विच आके पूरे सतगुर विच वड़ियाई है कि पशु प्रेतां नूं देवते पशु प्रेत मुगद को तारे। भाई साहब भाई गुरदास जी भी बचन करदे ने पशु परेतों देव करे पूरे सतगुर की वड़ियाई। जिथे फुलां दी वाड़ी लगी होवे फुल खिले होण कोई भी उस जगह चलिया जावे फुलां ने बिना ही कहे तो सुगंधी दे देनी फुलां नूं कहण तो बिना ही सुगंधी प्राप्त हो जांदी है। जल विच प्रवेश कर जाइए तो जल नूं कहना नहीं पैंदा कि पानी मैनू गिला कर पानी ने उहदे विच प्रवेश होण वाले नूं गिला करे देने। अग्नि दे कोल जाइए अग्नि नूं कदे बेनती नहीं करनी पैनी मैनू सेक दे तपस दे। जो भी अग्नि कोल चलिया गया अग्नि ने बिना ही कहे तो तपस दे देनी। इसे तरह सतगुर दी सच्चे सतगुर दी जो शरण विच आ जावे सत संगत विच आ जावे उहनूं भी कहना नहीं पैंदा बेनतियां नहीं करनियां पैंदियां। सतगुर ने ते सच्ची संगत ने उहदा पार उतारा करे देना। बहुत मिसालां ने इतिहास विच बाणी विच जिन्हां जिन्हां ने भी सत संगत प्राप्त हो गई सच्चे सतगुर दी शरण प्राप्त हो गई उहनां दे जीवन बदल के परमेश्वर ने अकाल पुरख वाहिगुरु दे नाम ने राक्षसां तों देवते सतगुर गुरु नानक देव जी नूं संगत सतगुर पातशाह दी संगत प्राप्त होई कौडे राक्षस नूं जिहदा हर रोज कुकर्म सी मुरदिआं नूं भुन के खाणा कबरां पट के मुरदे कढणे ਉਹ ਜੇ ਰਾਕਸ਼ ਨੂੰ ਵੀ ਪੂਰੇ ਸਤਿਗੁਰ ਦੀ ਸੰਗਤ ਹੋਈ ਉਸ ਸੰਗਤ ਨੇ ਦੇਵਤਾ ਬਣਾ ਦਿੱਤਾ। ਸੱਜਣ ਵਰਗੇ ਠੱਗ ਭੂਮੀਏ ਵਰਗੇ ਚੋਰ ਜਿਨ੍ਹਾਂ ਨੂੰ ਸੰਗਤ ਹੋ ਗਈ ਪੂਰੇ ਸਤਿਗੁਰ ਦੀ ਉਹਨਾਂ ਨੂੰ ਅੱਜ ਸੰਸਾਰ ਵਿੱਚ ਗੁਰਸਿੱਖ ਗੁਰੂ ਦੇ ਸੇਵਕ ਕਰਕੇ ਯਾਦ ਕੀਤਾ ਜਾਂਦਾ। ਇਸੇ ਤਰ੍ਹਾਂ ਸਾਡੇ ਇਤਿਹਾਸ ਵਿੱਚ ਪ੍ਰਮਾਣ ਆਉਂਦਾ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਜਿਨ੍ਹਾਂ ਉੱਤੇ ਅਪਾਰ ਕਿਰਪਾ ਹੋਈ ਪਿਛਲੇ ਜਨਮ ਦਾ ਜਦੋਂ ਕੋਈ ਪੂਰਵਲਾ ਕਰਮ ਜੀਵ ਦਾ ਪ੍ਰਗਟ ਹੁੰਦਾ ਉਦੋਂ ਸਤ ਸੰਗਤ ਸ਼ੁਭ ਕਰਮ ਕਰਨ ਦਾ ਸਮਾਂ ਪ੍ਰਾਪਤ ਹੁੰਦਾ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਗੁਰਸਿੱਖ ਬਣਨ ਤੋਂ ਪਹਿਲਾਂ ਸਤਿਗੁਰ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਮਹਾਨ ਡਾਕੂ ਚੋਰ ਸਨ। ਇੱਥੇ ਤੱਕ ਡਾਕੂ ਸਨ ਕਿ ਡਾਕੂਆਂ ਦੇ ਜਥੇਦਾਰ ਮੋਹਰੀ ਸਨ। ਇਸੇ ਕਰਕੇ ਇਹਨਾਂ ਦਾ ਨਾਮ ਵਿਧੀਆ ਰੱਖਿਆ ਗਿਆ ਸੀ ਕਿਉਂਕਿ ਚੋਰੀ ਕਰਨ ਦੀ ਵਿਧੀ ਇਹ ਦੱਸਦੇ ਹੁੰਦੇ ਸੀ। ਕਾਫੀ ਚੋਰ ਇਹਨਾਂ ਦੇ ਜਥੇ ਵਿੱਚ ਕੰਮ ਕਰਦੇ ਸਨ ਕਿਉਂਕਿ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਉਹਦੇ ਵਾਸਤੇ ਬੁਰਾ ਹੁੰਦਾ ਹੈ ਜਿਹਨੇ ਨਾ ਕਰਨਾ ਹੋਵੇ। ਜਿਸਨੇ ਪਾਪ ਕਰਨੇ ਉਹਨੂੰ ਪਾਪ ਨਾਲ ਪਿਆਰ ਹੁੰਦਾ। ਜਿਸ ਕੰਮ ਨਾਲ ਪਿਆਰ ਨਾ ਹੋਵੇ ਉਹ ਕੰਮ ਕੀਤਾ ਨਹੀਂ ਜਾ ਸਕਦਾ। ਪਾਪ ਬੁਰਾ ਪਾਪੀ ਕੋ ਪਿਆਰਾ ਚੋਰ ਨੂੰ ਚੋਰੀ ਹੀ ਪਿਆਰੀ ਹੈ। ਜਿਸ ਕਰਕੇ ਭਾਈ ਵਿਧੀ ਚੰਦ ਨੇ ਬੜੀਆਂ ਚੋਰੀਆਂ ਕੀਤੀਆਂ ਬੜੀਆਂ ਠੱਗੀਆਂ ਮਾਰੀਆਂ, ਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਮਾਂ ਆ ਗਿਆ। ਸੰਜੋਗ ਵਿਜੋਗ ਦੋਏ ਕਾਲ ਚਲਾਵੇ, ਇੱਕ ਸੰਜੋਗ ਕਰਮ ਹੈ, ਇੱਕ ਵਿਜੋਗ ਕਰਮ ਹੈ। ਵਿਛੜਿਆ ਮਿਲ ਸੰਜੋਗੀ ਮੇਲ, ਅਰਹਿ ਰਾਜ ਸਾਹਿਬ ਵਿੱਚ ਵੀ ਪਾਠ ਆਉਂਦਾ। ਜਦ ਜੀਵ ਦਾ ਸੰਜੋਗ ਕਰਮ ਆ ਜਾਵੇ ਤਾਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਾਤਾਂ ਮਿਲਣੀਆਂ ਪ੍ਰਾਪਤ ਹੋ ਜਾਂਦੀਆਂ ਹਨ। ਬਿਨਾਂ ਹੀ ਉਦਮ ਤੋਂ, ਬਿਨਾਂ ਕਿਸੇ ਕੰਮ ਤੋਂ ਦਾਤਾਂ ਮਿਲ ਜਾਂਦੀਆਂ ਨੇ। ਪਰ ਜਦੋਂ ਵਿਜੋਗ ਕਰਮ ਪ੍ਰਾਰਭਤ ਵਿੱਚ ਆ ਜਾਵੇ ਤਾਂ ਮਿਲੀਆਂ ਹੋਈਆਂ ਦਾਤਾਂ ਵੀ ਖੁਸ਼ ਜਾਂਦੀਆਂ ਨੇ, ਕੋਲ ਪਈਆਂ ਚੀਜ਼ਾਂ ਵੀ ਬਰਬਾਦ ਹੋ ਜਾਂਦੀਆਂ ਨੇ। ਜਦੋਂ ਕਿਸੇ ਜੀਵ ਦਾ ਸ਼ੁਭ ਕਰਮ ਪ੍ਰਾਪਤ ਹੁੰਦੇ ਉਦੋਂ ਸਤਸੰਗਤ ਪ੍ਰਾਪਤ ਹੁੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਵਿੱਚ ਲਿਖ ਦਿੱਤਾ ਹੈ, ਕੋਈ ਪੂਰਬਲਾ ਕਰਮ ਸੀ ਮੇਰਾ, ਸੰਗ ਹੋ ਗਿਆ ਸਾਧੂਆਂ ਦਾ, ਪੂਰਬਲਾ ਕਰਮ ਸੀ ਸੰਗ ਭਾਈ ਵਿਧੀ ਚੰਦ ਨਾਲ ਵੀ ਐਸੀ ਹੀ ਘਟਨਾ ਵਾਪਰੀ। ਇਹਦੇ ਸਾਥੀਆਂ ਨੇ ਰਲ ਮਿਲ ਕੇ ਕਿਸੇ ਨਗਰ ਵਿੱਚੋਂ ਮੱਝਾਂ ਦੀ ਚੋਰੀ ਕੀਤੀ। 5-7 ਮੱਝਾਂ ਰਾਤ ਨੂੰ ਖੋਲ ਕੇ ਤੁਰ ਪਏ। ਦੇਵਨੇਰ ਦੇ ਨਾਲ ਪਿੰਡ ਵਿੱਚ ਵੀ ਲੋਕ ਜਾਗ ਪਏ। ਰੌਲਾ ਪੈ ਗਿਆ ਕਿ ਮੱਝਾਂ ਚੋਰੀ ਹੋ ਗਈਆਂ। ਸਾਰਾ ਨਗਰ ਇਕੱਠਾ ਹੋ ਗਿਆ। 5-5-7-9 ਜਵਾਨ ਤਲਵਾਰਾਂ ਡਾਂਗਾਂ ਲੈ ਕੇ ਚੋਰਾਂ ਦੀ ਭਾਲ ਵਿੱਚ ਰਸਤੇ ਰਸਤੇ ਤੁਰ ਪਏ। ਹੁਣ ਮੱਝਾਂ ਦੀ ਰਫਤਾਰ ਘੱਟ ਹੁੰਦੀ ਹੈ, ਇਹ ਜੋਸ਼ ਵਿੱਚ ਪਕੜਨ ਵਾਲੇ ਤੇਜ਼। ਉਦੋਂ ਕੋਈ ਸਾਧਨ ਨਹੀਂ ਸੀ ਹੁੰਦਾ ਕਿ ਟਰੱਕਾਂ ਟਰਾਲੀਆਂ ਤੇ ਪਸ਼ੂਆਂ ਨੂੰ ਲੱਦ ਕੇ ਦੂਜੀ ਜਗ੍ਹਾ ਲਿਜਾਇਆ ਜਾਵੇ, ਪੈਦਲ ਹੀ ਸਫ਼ਰ ਹੁੰਦੇ ਸਨ। ਥੋੜ੍ਹੀ ਦੇਰ ਬਾਅਦ ਪਿੰਡ ਵਾਲੇ ਨੌਜਵਾਨਾਂ ਨੇ ਚੋਰਾਂ ਨੂੰ ਘੇਰਾ ਪਾ ਲਿਆ। ਜਦੋਂ ਚੋਰਾਂ ਨੇ ਵੇਖਿਆ ਕਿ ਜਾਗਰਤ ਹੋ ਗਈ ਹੈ, ਮਾਲਕ ਆ ਗਏ ਨੇ, ਅਸੀਂ ਫੜੇ ਜਾਣੇ, ਤਾਂ ਭਾਈ ਵਿਧੀ ਚੰਦ ਜੀ ਨੇ ਆਪਣੇ ਸਾਥੀਆਂ ਨੂੰ ਕਹਿ ਦਿੱਤਾ ਕਿ ਸਾਰੀਆਂ ਮੱਝਾਂ ਛੱਡ ਦਿਓ ਅਤੇ ਆਪੋ ਆਪਣੀ ਜਾਨ ਬਚਾਓ। ਜੇ ਪਕੜੇ ਗਏ ਬੁਰਾ ਹਾਲ ਹੋਵੇਗਾ, ਪਿਛਲੀਆਂ ਚੋਰੀਆਂ ਵੀ ਦੇਣੀਆਂ ਪੈਣਗੀਆਂ, ਕਿਉਂਕਿ ਬਾਣੀ ਨੇ ਬਚਨ ਕਰ ਦਿੱਤਾ, ਚੋਰ ਕੀ ਹਮ ਪਰੇ ਨਾ ਕੋਏ ਚੋਰ ਕੀ ਹਮ, ਪਰੇ ਨਾ ਕੋਏ ਚੋਰ ਕੀ ਹਮ,
ਪਰੇ ਨਾ ਕੋਏ ਚੋਰ ਕੀ ਹਮ, ਪਿਆਰੇ ਪਰੇ ਨਾ ਕੋਏ
ਵਿੱਚ ਬਚਨੈ ਚੋਰ ਕੀ ਹਾਮਾ ਭਰੇ ਨਾ ਕੋਏ। ਇੱਥੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਸਾਨੂੰ ਵੀ ਸਿੱਖਿਆ ਦਿੱਤੀ ਹੈ, ਸੰਸਾਰ ਵਿੱਚ ਕਿਸੇ ਦੀ ਕੋਈ ਚੀਜ਼, ਸਕੂਟਰ, ਸਾਈਕਲ, ਜੁੱਤੀ, ਕੋਈ ਧਨ ਦੌਲਤ ਚੱਕ ਲਵੇ, ਉਹਨੂੰ ਅਸੀਂ ਚੋਰ ਕਹਿੰਦੇ। ਸੌ ਚੋਰਾਂ ਦਾ ਗੁਣ ਜਿਸ ਬੰਦੇ ਵਿੱਚ ਆ ਜਾਵੇ ਉਹਨੂੰ ਠੱਗ ਕਹੀਦਾ। ਚੋਰ ਹੁੰਦਾ ਜਿਹੜਾ ਸੁੱਤੇ ਪਏ ਦੀ ਚੀਜ਼ ਚੱਕੇ, ਠੱਗ ਹੁੰਦਾ ਪ੍ਰੇਮੀਓ ਜਿਹੜਾ ਜਾਗਦੇ ਦੀ ਚੀਜ਼ ਚੁੱਕੇ। ਠੱਗ ਜਿਹੜੇ ਹੁੰਦੇ ਨੇ ਮੇਲਿਆਂ ਵਿੱਚ ਜਾਗਦੇ ਤੁਰਦੇ ਫਿਰਦਿਆਂ ਦੇ ਬਟੂਏ ਕੱਢਦੇ ਹੁੰਦੇ। ਇਹਨਾਂ ਤੋਂ ਵੀ ਵੱਡਾ ਹੁੰਦਾ ਜਿਹਨੂੰ ਕੁਝ ਕੱਢਣਾ ਨਾ ਪਵੇ, ਚੁੱਕਣਾ ਨਾ ਪਵੇ, ਗੱਲਾਂ ਬਾਤਾਂ ਹੀ ਐਸੀਆਂ ਕਰ ਦੇਵੇ ਕਿ ਅਗਲਾ ਬੰਦਾ ਆਪ ਹੀ ਮਾਇਆ ਕੱਢ ਕੇ ਦੇ ਜਾਵੇ, ਮਰਜ਼ੀ ਨਾਲ ਹੀ ਬਟੂਆ ਫੜਾ ਦੇਵੇ। ਉਹਦਾ ਨਾਮ ਹੁੰਦਾ ਤਸਕਰ। ਸੌ ਚੋਰ ਇਕੱਠਾ ਹੋਵੇ ਇੱਕ ਠੱਗ ਬਣਦਾ, ਤੇ ਸੌ ਠੱਗ ਇਕੱਠਾ ਹੋਵੇ ਇੱਕ ਤਸਕਰ ਬਣਦਾ। ਤਸਕਰ ਚੋਰਾਂ ਦੇ ਮਹਿਕਮੇ ਦਾ ਸਭ ਤੋਂ ਵੱਡਾ, ਸਭ ਤੋਂ ਵੱਡੀ ਪਦਵੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇੱਕ ਸਿੱਖਿਆ ਦਿੰਦੇ ਨੇ, ਭਾਈ ਲੋਕਾਂ ਦੀਆਂ ਚੀਜ਼ਾਂ ਚੁੱਕਣ ਵਾਲਿਆਂ ਨੂੰ ਚੋਰ ਨਾ ਕਹੋ। ਇਹ ਤਾਂ ਥੋੜੀਆਂ ਵਸਤੂਆਂ ਚੁੱਕਦੇ ਨੇ, ਠੱਗੀ ਕਰਨ ਵਾਲੇ ਠੱਗੀ ਕਰਦੇ ਨੇ, ਪਰ ਸਭ ਤੋਂ ਵੱਡਾ ਚੋਰ ਕੌਣ ਹੈ? ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪਚਾਸਾ। ਸਭ ਤੋਂ ਵੱਡੇ ਚੋਰ ਭਾਈ ਉਹ ਨੇ ਜੋ ਰੱਬ ਨੂੰ ਭੁੱਲੇ ਹੋਏ ਨੇ, ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਜਿੰਨੀ ਨਾਮ ਵਿਸਾਰੇ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੇ ਮਾਰੀ ਹੈ ਜਿਉ ਸੰਨੀ ਉੱਪਰ ਚੋਰ। ਸਭ ਤੋਂ ਵੱਡੇ ਚੋਰ ਬਾਣੀ ਨੇ ਉਹਨਾਂ ਨੂੰ ਮੰਨਿਆ ਜਿਹੜੇ ਵਾਹਿਗੁਰੂ ਦੀਆਂ ਦਾਤਾਂ ਪ੍ਰਾਪਤ ਕਰਕੇ ਦਾਤੇ ਨੂੰ ਭੁੱਲ ਜਾਂਦੇ ਨੇ, ਪਰਮੇਸ਼ਰ ਨੂੰ ਭੁੱਲੇ ਹੋਏ ਹਨ, ਉਹ ਸਭ ਤੋਂ ਵੱਡੇ ਚੋਰ ਨੇ। ਜਿਵੇਂ ਇੱਥੇ ਚੋਰ ਪਾੜ ਲਾਉਂਦਾ ਫੜਿਆ ਜਾਵੇ ਬਹੁਤ ਮਾਰ ਕੁਟਾਈ ਹੁੰਦੀ ਹੈ, ਇਸੇ ਤਰ੍ਹਾਂ ਜਮਾਂ ਦੇ ਦਰਬਾਰ ਵਿੱਚ ਜਿਹੜੇ ਵਾਹਿਗੁਰੂ ਤੋਂ ਬੇਮੁਖ ਨੇ, ਭੁੱਲੇ ਹੋਏ ਨੇ, ਉਹਨਾਂ ਦਾ ਵੀ ਬੁਰਾ ਹਾਲ ਹੁੰਦਾ। ਭਾਈ ਵਿਧੀ ਚੰਦ ਜੀ ਸਾਥੀਆਂ ਨੂੰ ਕਹਿੰਦੇ ਕਿਤੇ ਪਕੜੇ ਨਾ ਜਾਈਏ, ਮਾਰ ਮਾਰ ਕੇ ਕੁੱਟ ਕੁੱਟ ਕੇ ਮਾਰ ਦੇਣਗੇ ਲੋਕ, ਮਹਿਸਾਂ ਦਾ ਲਾਲਚ ਛੱਡੋ ਤੇ ਆਪਣੀ ਜਾਨ ਬਚਾਓ। ਜਦ ਭਾਈ ਵਿਧੀ ਚੰਦ ਜੀ ਨੇ ਗੱਲ ਆਖੀ, ਉਹ ਪਕੜਨ ਵਾਲਿਆਂ ਨੇ ਬੋਲ ਸੁਣ ਲਏ ਹਨੇਰੇ ਵਿੱਚ, ਤੇ ਭਾਈ ਵਿਧੀ ਚੰਦ ਜੀ ਦੇ ਪਿੱਛੇ ਹੋ ਗਏ ਸਾਰੇ ਕਿ ਚੋਰ ਫੜਨਾ, ਮੱਝਾਂ ਤਾਂ ਹੁਣ ਮਿਲੇ ਜਾਣੀਏ। ਭਾਈ ਵਿਧੀ ਚੰਦ ਜੀ ਅੱਗੇ ਅੱਗੇ, ਪਕੜਨ ਵਾਲੇ ਸ਼ਸਤਰ ਲੈ ਕੇ ਪਿੱਛੇ ਪਿੱਛੇ। ਤਿੰਨ ਚਾਰ ਵਜੇ ਦਾ ਸਮਾਂ ਆ ਗਿਆ ਤੜਕੇ ਦਾ, ਹਨੇਰਾ ਘੁੱਪ ਤੇ ਸਾਧ ਸੰਗਤ। ਭਾਈ ਵਿਧੀ ਚੰਦ ਜੀ ਨੇ ਸੋਚਿਆ ਮੈਂ ਫੜਿਆ ਜਾਣਾ, ਪਿਛਲੀਆਂ ਚੋਰੀਆਂ ਵੀ ਨਿਕਲ ਆਉਣਗੀਆਂ। ਐਸਾ ਸਾਧਨ ਵਰਤਿਆ, ਕੋਈ ਰੱਬ ਨੇ ਕਿਰਪਾ ਕੀਤੀ, ਸੰਯੋਗ ਕਰਮ ਪ੍ਰਗਟ ਹੋ ਗਿਆ ਭਾਈ ਵਿਧੀ ਚੰਦ ਜੀ ਦਾ। ਜਿੱਥੇ ਨੱਠਿਆ ਜਾਂਦਾ ਸੀ ਪਿੰਡ ਤੋਂ ਬਾਹਰ ਖੇਤਾਂ ਵਿੱਚ ਦੂਰ ਇੱਕ ਟੋਭਾ ਸੀ ਤਲਾਅ, ਉਸ ਤਲਾਅ ਦੇ ਵਿੱਚ ਵੜ ਗਿਆ ਭਾਈ ਵਿਧੀ ਚੰਦ ਆਪਣੇ ਆਪ ਨੂੰ ਲੁਕਾਉਣ ਖਾਤਰ, ਕਿ ਪਾਣੀ ਦੇ ਵਿੱਚ ਆਪਣੇ ਆਪ ਨੂੰ ਲੁਕੋ ਲਵਾਂ। ਮੌਤ ਦਾ ਡਰਦਾ, ਪਕੜਨ ਵਾਲਿਆਂ ਤੋਂ ਡਰਦਾ, ਆਪਣੀਆਂ ਚੋਰੀਆਂ ਦੇ ਪਾਪਾਂ ਤੋਂ ਡਰਦਾ ਭਾਈ ਵਿਧੀ ਚੰਦ ਉਸ ਤਲਾਅ ਵਿੱਚ ਵੜ ਗਿਆ, ਗਲ ਗਲ ਪਾਣੀ ਵਿੱਚ ਜਾ ਕੇ ਖੜ ਗਿਆ। ਪਰ ਕਿਰਪਾ ਹੋਈ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਉਸੇ ਸਰੋਵਰ ਤਲਾਅ ਦੇ ਵਿੱਚ ਕੋਈ ਰੱਬ ਦਾ ਪਿਆਰਾ, ਕੋਈ ਸਾਈਂ ਦਾ ਪਿਆਰਾ, ਕੋਈ ਖੁਦਾ ਦਾ ਪਿਆਰਾ, ਭਗਵਾਨ ਦਾ ਸਿਮਰਨ ਕਰਨ ਵਾਲਾ ਬੰਦਾ, ਮਹਾਂਪੁਰਖ, ਉਹ ਵੀ ਜਲ ਵਿੱਚ ਖੜਾ ਪਰਮੇਸ਼ਰ ਦਾ ਸਿਮਰਨ ਕਰ ਰਿਹਾ ਸੀ, ਸਤਿਗੁਰਾਂ ਦੀ ਬਾਣੀ ਪੜ੍ਹ ਰਿਹਾ ਸੀ, ਜਲ ਵਿੱਚ ਖੜ ਕੇ ਤਪ ਕਰ ਰਿਹਾ ਸੀ। ਉਹਦੀ ਬਾਣੀ ਦੇ ਬੋਲ ਭਾਈ ਵਿਧੀ ਚੰਦ ਦੇ ਕੰਨਾਂ ਵਿੱਚ ਪਏ। ਉਸ ਸਮੇਂ ਨੂੰ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ, ਜਾਗਦੇ ਨੇ ਉਦੋਂ ਸਾਈਂ ਦੇ ਪਿਆਰੇ, ਜਾਗਦੇ ਨੇ ਰਾਮ ਦੇ
ਜਾਗਦੇ ਨੇ ਉਦੋਂ
ਆਖਦੇ ਨੇ ਰਾਮ ਦੇ ਪਿਆਰੇ
ਜਾਗਦੇ ਨੇ ਉਦੋਂ ਸਾਈਂ ਦੇ ਪਿਆਰੇ ਜਾਗਦੇ ਨੇ ਉਦੋਂ ਰਾਮ ਦੇ ਪਿਆਰੇ
ਪਿੰਨੀ ਸੱਚ ਨਾ ਉਸ ਸਮੇਂ ਨੂੰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗ ਪਰ ਉਦੋਂ ਜਾਗਦੇ ਕੌਣ ਨੇ ਪਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਉਹ ਕੋਈ ਸਾਈਂ ਦਾ ਪਿਆਰਾ ਕੋਈ ਰੱਬ ਦਾ ਪਿਆਰਾ ਪਰਮੇਸ਼ਰ ਦੇ ਵਿਯੋਗ ਵਿੱਚ ਬਿਰਹੋਂ ਕੁੱਠੀ ਆਤਮਾ ਗਲ ਗਲ ਖੜੇ ਪਾਣੀ ਵਿੱਚ ਸਤਿਗੁਰਾਂ ਦੀ ਬਾਣੀ ਪੜ੍ਹ ਰਿਹਾ ਸੀ ਉਸ ਮਹਾਂਪੁਰਖ ਦੇ ਵਚਨਾਂ ਦੁਆਰਾ ਰਸਨਾ ਦੁਆਰਾ ਜਦੋਂ ਬਾਣੀ ਦਾ ਪਾਠ ਭਾਈ ਬਿਧੀ ਚੰਦ ਚੋਰ ਨੇ ਜੋ ਮੌਤ ਤੋਂ ਡਰਦਾ ਟੋਭੇ ਵਿੱਚ ਲੁਕਿਆ ਉਹਦੇ ਕੰਨਾਂ ਵਿੱਚ ਬਾਣੀ ਪਈ ਅਕਾਲ ਪੁਰਖ ਭਗਵਾਨ ਦਾ ਨਾਮ ਕੰਨਾਂ ਵਿੱਚ ਪੈ ਗਿਆ ਤੇ ਬੋਲਣ ਵਾਲਾ ਕੌਣ ਸੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ ਕੋਈ ਸ਼ੁੱਧ ਰਸਨਾ ਵਾਲਾ ਸ਼ੁੱਧ ਬਿਰਤੀ ਵਾਲਾ ਸ਼ੁੱਧ ਮਨ ਵਾਲਾ ਸਾਧ ਨਾਮ ਨਿਰਮਲ ਤਾਂ ਕੇ ਕਰਮ ਸ਼ੁੱਧ ਕਰਮਾਂ ਵਾਲਾ ਰੱਬ ਦਾ ਪਿਆਰਾ ਜਦੋਂ ਰੱਬ ਦਾ ਨਾਂ ਲੈਂਦਾ ਇਹ ਹੋ ਜਾਂਦਾ ਕਿ ਅੰਮ੍ਰਿਤ ਦੇ ਝਰਨੇ ਚੱਲ ਪਏ ਉਹ ਬਿਧੀ ਚੰਦ ਦੇ ਕੰਨਾਂ ਵਿੱਚ ਅਕਾਲ ਪੁਰਖ ਦਾ ਨਾਮ ਸਤਿਗੁਰਾਂ ਦੀ ਬਾਣੀ ਪੈਣੀ ਸ਼ੁਰੂ ਹੋ ਗਈ ਤੇ ਜਿਉਂ ਜਿਉਂ ਬਾਣੀ ਸੁਣਦਾ ਜਾਵੇ ਭੁੱਲਦਾ ਹੀ ਜਾਵੇ ਮੈਂ ਚੋਰ ਹੈ ਮੈਨੂੰ ਪਕੜਨ ਵਾਲੇ ਆਲੇ ਦੁਆਲੇ ਖੜੇ ਨੇ ਜਿੰਨਾ ਭੈ ਸੀ ਉਹ ਸਾਰਾ ਨਾਸ ਹੋ ਗਿਆ ਸਤਿਗੁਰਾਂ ਦੀ ਬਾਣੀ ਦਾ ਬਚਨ ਹੈ ਜੇ ਡਰ ਤੋਂ ਰਹਿਤ ਹੋਣੇ ਜੇ ਭੈ ਤੋਂ ਰਹਿਤ ਹੋਣੇ ਤਾਂ ਨਿਰਭਉ ਜਪੈ ਸਗਲ ਭਉ ਮਿਟੈ ਸਿਮਰਨ ਉਸ ਅਕਾਲ ਪੁਰਖ ਦਾ ਕਰੋ ਜੋ ਡਰ ਤੋਂ ਰਹਿਤ ਹੈ ਜੋ ਨਿਰਭੈ ਵਾਹਿਗੁਰੂ ਹੈ ਉਹਦਾ ਜਿਹੜਾ ਸਿਮਰਨ ਹੈ ਉਹ ਤੈਨੂੰ ਵੀ ਭੈ ਤੋਂ ਰਹਿਤ ਕਰ ਦੂਗਾ ਅਸੀਂ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਆਪ ਡਰਦੇ ਫਿਰਦੇ ਨੇ ਜਿਹਨਾਂ ਨੂੰ ਆਪ ਮੌਤ ਦਾ ਡਰ ਹੈ ਮੌਤ ਨਾਲੋਂ ਵੀ ਆਲੇ ਦੁਆਲੇ ਦੇ ਫਿਰਦੇ ਲੋਕਾਂ ਤੋਂ ਹੀ ਡਰਦੇ ਨੇ ਉਹ ਕਿਸੇ ਦਾ ਡਰ ਕੀ ਦੂਰ ਕਰਨਗੇ ਡਰ ਦੂਰ ਕਰਨ ਵਾਲਾ ਇੱਕੋ ਇੱਕ ਸਾਧਨ ਹੈ ਕਿ ਪਰਮੇਸ਼ਰ ਦਾ ਨਾਮ ਅਕਾਲ ਪੁਰਖ ਦੀ ਸਿਫਤ ਸਲਾਹ ਨਿਰਭਉ ਜਪੈ ਸਗਲ ਭਉ ਮਿਟੈ ਜਾਂ ਫਿਰ ਜੇ ਡਰ ਦੂਰ ਕਰਨਾ ਤਾਂ ਸਤਿਗੁਰਾਂ ਨੇ ਇੱਕ ਹੋਰ ਬਾਣੀ ਵਿੱਚ ਫਰਮਾਨ ਕੀਤਾ ਭੈ ਕਾਹੂ ਕਉ ਦੇਤ ਨੈ ਨੈ ਭੈ ਮਾਨਤ ਆਨ ਜੇ ਭਾਈ ਤੂੰ ਕਿਸੇ ਤੋਂ ਡਰਨਾ ਨਹੀਂ ਹੈ ਤਾਂ ਕਿਸੇ ਨੂੰ ਡਰਾਉਣ ਤੋਂ ਵੀ ਖੜ ਜਾ ਜੇ ਅਸੀਂ ਕਿਸੇ ਨੂੰ ਭੈ ਦੇਵਾਂਗੇ ਲਾਜ਼ਮੀ ਹੈ ਸਾਨੂੰ ਵੀ ਕਿਸੇ ਤੋਂ ਡਰਨਾ ਪਵੇਗਾ ਇਸੇ ਨੂੰ ਬਾਣੀ ਵਿੱਚ ਹੋਰ ਫੁਰਮਾਨ ਕੀਤਾ ਕਿ ਜੇ ਤੂੰ ਕਿਸੇ ਤੋਂ ਡਰਨਾ ਨਹੀਂ ਤਾਂ ਆਪ ਨਾ ਡਰੋ ਨਾ ਅਬਰ ਡਰਾਵੋ। ਜੇ ਤੂੰ ਭੈ ਤੋਂ ਰਹਿਤ ਹੋਣਾ ਭਾਈ ਤਾਂ ਕਿਸੇ ਨੂੰ ਭੈ ਦੇਣ ਤੋਂ ਵੀ ਖੜ ਜਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਕਿ ਕਿਸੇ ਤੋਂ ਡਰਨਾ ਨਹੀਂ ਤੇ ਕਿਸੇ ਨੂੰ ਡਰਾਉਣਾ ਵੀ ਨਹੀਂ। ਇਹ ਦੋਵੇਂ ਸ਼ਰਤਾਂ ਨੇ। ਜਦੋਂ ਅਸੀਂ ਕਿਸੇ ਨੂੰ ਡਰਾਵਾਂਗੇ ਤਾਂ ਸਾਡੇ ਅੰਦਰ ਵੀ ਡਰ ਪੈਦਾ ਹੋਵੇਗਾ। ਉਹ ਅਕਾਲ ਪੁਰਖ ਦਾ ਨਾਮ, ਸਤਿਗੁਰਾਂ ਦੀ ਸੱਚੀ ਬਾਣੀ ਜੋ ਭੈ ਤੋਂ ਰਹਿਤ ਹੈ, ਨਿਰਵੈਰ ਹੈ, ਉਸ ਬਾਣੀ ਦਾ ਜਾਪ ਕਰ ਰਹੇ ਸੀ ਰੱਬ ਦੇ ਪਿਆਰੇ, ਸਾਈਂ ਦੇ ਪਿਆਰੇ, ਸ਼ੁੱਧ ਰਸਨਾ ਤੋਂ। ਕਿਹੜੀ ਰਸਨਾ ਤੋਂ? ਜਿਸ ਰਸਨਾ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਲਿਖ ਦਿੱਤਾ ਹੈ।